ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਦੇ ਸਨਮਾਨੀ ਯੋਗ ਸਮਝਾਉਂਦੇ ਹਨ ਭਾਈ ਉਹ ਪੁਕਾਰ ਕਿਹਦੇ ਅੱਗੇ ਕਰਨੀ ਹੈ, ਕਿਉਂਕਿ ਪਹਿਲੀ ਗੱਲ ਮੰਗਣ ਵਾਲੇ ਦੇ ਅੰਦਰ ਵਿਸ਼ਵਾਸ ਹੋ ਗਏ, ਦੂਸਰਾ ਉਹ ਉਸ ਦਾਤ ਦਾ ਉਸ ਵਸਤੂ ਦਾ ਪਾਤਰ ਹੋ ਗਏ, ਤੀਸਰਾ ਸਭ ਤੋਂ ਵੱਡੀ ਗੱਲ ਜਿਹਦੇ ਕੋਲੋਂ ਮੰਗ ਰਿਹਾ ਕਿਤੇ ਉਹ ਅਧੂਰਾ ਨਾ ਹੋਵੇ, ਕਿਉਂਕਿ ਜਿਸ ਕੋਲੋਂ ਮੰਗ ਰਹੇ ਹੋ ਉਹ ਦਾਤਾ ਵੀ ਪੂਰਾ ਹੋਣਾ ਚਾਹੀਦਾ। ਜੇ ਖੁਦ ਅਧੂਰਾ ਹੈ ਤਾਂ ਸਤਸੰਗਤ ਤੋਂ ਮੰਗਣ ਵਾਲੇ ਨੂੰ ਕੁਝ ਦੇ ਨਹੀਂ ਸਕੇਗਾ। ਅੱਜ ਸਤਿਗੁਰ ਜੀ ਨੇ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਿਰਪਾ ਕਰਕੇ ਚਾਰ ਵਾਰ ਬਹਾਉ ਬਖਸ਼ਿਸ਼ ਕੀਤਾ ਹੈ, ਉਸ ਨਾਲ ਵੀ ਭਾਵਾਂ ਆਪਾਂ ਪਿਆਰ ਨਾਲ ਸਮਝਾਂਗੇ। ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਇਸ ਪਾਵਨ ਸ਼ਬਦ ਦੇ ਵਿਚਾਰ ਨਾਲ ਜਨਮ ਤੋਂ ਪ੍ਰਥਮ ਇੱਕ ਵਾਰ ਲਿਆਓ ਹਾਜ਼ਰੀ, ਬਖਸ਼ੋ ਅਸੀਸ ਜਿੰਨੀਆਂ ਸੰਗਤਾਂ ਦੂਰ ਦੁਰਾਡੇ ਦੇ ਦੇਸ਼ ਵਿਦੇਸ਼ ਵਿੱਚ ਵੀ ਬੈਠੀਆਂ ਹਨ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਮਨ ਚਿਤ ਜੋੜ ਕੇ ਹਾਜ਼ਰੀ ਲਾਓ, ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਰੀ ਮਹਲਾ ਪਹਿਲਾ ਕਰ ਪਹਿਲਾ ਚਾਉ ਬਾਬੀ।
ਸ੍ਰੀ ਗੁਰੂ ਨਾਨਕ ਸਾਹਿਬ ਤਾਂ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਮ ਨੂੰ ਬੜੇ ਪਾਵਨ ਸ਼ਬਦ ਘਰ ਪਹਿਲੇ ਵਿੱਚ ਇਸ ਸ਼ਬਦ ਨੂੰ ਤਾਲਬੱਧ ਗਾਉਣ ਦਾ ਹੁਕਮ ਹੈ। ਚੌਕ ਬਦੇ ਭਾਵ ਚਾਰ ਬੰਨਾਂ ਵਾਲਾ ਇਹ ਪਾਵਨ ਸ਼ਬਦ ਹੈ। ਸਤਿਗੁਰ ਜੀ ਹੁਣੇ ਮੂਲ ਮੰਤਰ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ
ਇੱਕ ਅਕਾਲ ਪੁਰਖ ਵਾਹਿਗੁਰੂ ਜੋ ਅਦੁੱਤੀ ਹੈ, ਓਅੰਕਾਰ ਜੋ ਸਾਰੇ ਪਾਸੇ ਪਸਰਿਆ ਹੋਇਆ। ਸਤਿਗੁਰ ਜੀ ਦੇ ਇੱਥੇ ਗਿਣਤੀ ਦਾ ਏਕਾ ਭਾਵ ਕੇ ਦਾ ਭਾਵ ਅਰਥ ਹੈ ਕਿ ਉਹ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਜੋ ਸਮਸਤ ਸੰਸਾਰ ਵਿੱਚ ਆਪ ਰੂਪ ਹੋ ਕੇ ਪਸਰਿਆ ਹੋਇਆ ਹੈ।
ਸਤਨਾਮ
ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਦਾ ਸੱਤ ਹੈ, ਸਦੀਵ ਰਹਿਣ ਵਾਲਾ ਹੈ, ਸਦੀਵ ਕਾਲ ਸੰਸਾਰ ਵਿੱਚ ਸਥਿਰ ਹੈ।
ਕਰਤਾ ਪੁਰਖ
ਫਿਰ ਉਹ ਸ੍ਰਿਸ਼ਟੀ ਦਾ ਕਰਤਾ ਹੈ। ਪੁਰਖ ਦਾ ਭਾਵ ਉਹ ਕਰਨ ਤੋਂ ਬਾਅਦ ਉਹਦੇ ਵਿੱਚ ਸਮਾਇਆ ਹੋਇਆ ਹੈ। ਜਿੰਨੇ ਵੀ ਜੀਵ ਸੰਸਾਰ ਵਿੱਚ ਪੈਦਾ ਕਰ ਰਿਹਾ, ਜੀਵਾਂ ਤੋਂ ਜੀਵ ਅੱਗੇ ਇਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਉਸਦੀ ਕਿਰਤ ਬਣ ਕੇ ਕਰਤਾ ਬਣ ਕੇ ਸਿਰਜ ਰਿਹਾ ਹੈ। ਸੰਸਾਰ ਦੇ ਸਾਧ ਸੰਗਤ ਬਹੁਤ ਵਸਤੂਆਂ ਦੇ ਕਰਤੇ ਤੁਹਾਨੂੰ ਮਿਲਣਗੇ। ਜਿਸ ਮਾਇਕ ਵਿੱਚੋਂ ਆਪਾਂ ਆਵਾਜ਼ ਸੁਣ ਰਹੇ ਇਹਨੂੰ ਵੀ ਕਿਸੇ ਨੇ ਬਣਾਇਆ, ਜਿਸ ਕੈਮਰੇ ਦੇ ਰਾਹੀਂ ਫੋਟੋ ਵੇਖ ਰਹੇ ਉਹ ਵੀ ਕਿਸੇ ਨੇ ਬਣਾਇਆ। ਸੰਸਾਰ ਵਿੱਚ ਹਰ ਚੀਜ਼ ਦਾ ਕੋਈ ਨਾ ਕੋਈ ਕਿਰਤ ਕਰਨ ਵਾਲਾ ਕਰਤਾ ਹੈ, ਪਰ ਇੱਕ ਬੜੀ ਅਨੋਖੀ ਗੱਲ ਹੈ, ਉਸ ਦੇ ਵਿੱਚੋਂ ਦੂਜੀ ਵਸਤੂ ਪੈਦਾ ਨਹੀਂ ਹੋ ਸਕਦੀ। ਇੱਕ ਜਿਹੜਾ ਮਾਇਕ ਆ ਤਿਆਰ ਕੀਤਾ ਹੈ ਇਹਨੂੰ ਕਿਸੇ ਨੇ ਬਣਾ ਦਿੱਤਾ, ਹੁਣ ਇਹਦੇ ਵਿੱਚੋਂ ਦੂਸਰਾ ਨਹੀਂ ਬਣ ਸਕਦਾ। ਉਹ ਅਲੰਗ ਤੇ ਹੋ ਸਕਦਾ ਪਰ ਇਹਦੇ ਵਿੱਚੋਂ ਹੋਰ ਪੈਦਾ ਨਹੀਂ ਹੋ ਸਕਦਾ। ਇੱਕ ਕੈਮਰਾ ਕਿਸੇ ਨੇ ਤਿਆਰ ਕਰ ਦਿੱਤਾ, ਉੱਦਾਂ ਦਾ ਦੂਜਾ ਤੀਜਾ ਚੌਥਾ ਪੰਜਵਾਂ ਦਸਵਾਂ ਬਣਾ ਸਕਦਾ, ਪਰ ਉਸ ਕੈਮਰੇ ਵਿੱਚੋਂ ਕੋਈ ਦੂਜਾ ਕੈਮਰਾ ਨਹੀਂ ਪੈਦਾ ਹੋ ਸਕਦਾ। ਭਾਵ ਇੱਕ ਕਿਰਤ ਵਿੱਚੋਂ ਕੋਈ ਵੀ ਕਰਤਾ ਜਿਹੜਾ ਹੈ ਉਹ ਦੂਸਰੀ ਵਸਤੂ ਪੈਦਾ ਨਹੀਂ ਕਰ ਸਕਦਾ। ਕਰਤਾ ਪੁਰਖ ਇੰਨਾ ਮਹਾਨ ਵੱਡਾ ਹੈ, ਉਹ ਸਮਾਇਆ ਹੋਇਆ, ਉਹਦੀ ਪੈਦਾਇਸ਼ ਕੀਤੀ ਹੋਈ ਚੀਜ਼ ਵਿੱਚੋਂ ਹੀ ਦੂਜੀ ਚੀਜ਼ ਪੈਦਾ ਹੋ ਰਹੀ ਹੈ। ਜਿਹਨੂੰ ਮਨੁੱਖ ਪੈਦਾ ਕੀਤੇ ਬੰਦਿਆਂ ਤੋਂ ਅੱਗੇ ਬੰਦਿਆਂ ਦੇ ਜੀਵ ਹੋਰ ਪੈਦਾ ਹੋ ਰਹੇ, ਜੀਵ ਜੰਤੂ ਪੈਦਾ ਕੀਤੇ ਉਹਨਾਂ ਤੋਂ ਹੀ ਜੀਵ ਅੱਗੇ ਹੋਰ ਪੈਦਾ ਹੋ ਰਿਹਾ। ਇਸ ਤਰ੍ਹਾਂ ਅਕਾਲ ਪੁਰਖ ਜਿਹੜਾ ਉਹ ਕਰਤਾ ਪੁਰਖ ਹੈ, ਸਿਰਜਣਹਾਰ ਵੀ ਹੈ ਤੇ ਸਮਾਇਆ ਹੋਇਆ ਹੈ।
ਨਿਰਭਉ ਨਿਰਵਾਰ
ਉਸ ਅਕਾਲ ਪੁਰਖ ਕਰਤਾ ਪੁਰਖ ਦੀ ਇੱਕ ਵਡਿਆਈ ਹੈ ਕਿ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਉਹ ਸੰਸਾਰ ਵਿੱਚ ਕਿਸੇ ਦੇ ਭੈ ਵਿੱਚ ਨਹੀਂ ਹੈ। ਔਰ ਦੂਸਰੀ ਵੱਡੀ ਗੱਲ ਇਹ ਨਿਰਵੈਰ ਹੈ, ਉਸਦਾ ਕਿਸੇ ਨਾਲ ਵੈਰ ਨਹੀਂ, ਕਿਉਂਕਿ ਜਿਸ ਦਾ ਵੈਰ ਹੈ ਉਹ ਡਰਦਾ ਵੀ ਹੈ। ਅਕਾਲ ਪੁਰਖ ਦਾ ਨਾ ਕਿਸੇ ਨਾਲ ਵੈਰ ਹੈ, ਨਾ ਉਹ ਕਰਤਾ ਪੁਰਖ ਕਿਸੇ ਤੋਂ ਡਰਦਾ ਹੈ। ਉਸ ਨੂੰ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ। ਸਤਿਗੁਰ ਜੀ ਇਸ ਤਰ੍ਹਾਂ ਇੱਕ ਅਕਾਲ ਪੁਰਖ ਦਿੱਤੀ ਪਰਮੇਸ਼ਵਰ ਦੀ ਵਡਿਆਈ ਕਰ ਰਹੇ ਹਨ।
ਅਕਾਲ ਮੂਰਤ
ਉਸ ਪਰਮਾਤਮਾ ਦੀ ਮੂਰਤ ਜਿਹੜੀ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਸਮਾਂ ਹਰ ਇੱਕ ਚੀਜ਼ ਨੂੰ ਵਿਦਿਆ ਕਰ ਦਿੰਦਾ, ਸਮਾਂ ਹਰ ਇੱਕ ਚੀਜ਼ ਨੂੰ ਪੁਰਾਣਾ ਕਰ ਦਿੰਦਾ। ਦੁਨੀਆਂ ਦੀ ਹਿਸਟਰੀ ਇਤਿਹਾਸ ਤੁਸੀਂ ਵੇਖਦੇ ਸੁਣਦੇ ਪੜ੍ਹਦੇ ਹੋ, ਕਦੇ ਬਾਦਸ਼ਾਹਾਂ ਨੇ ਬਹੁਤ ਸੋਹਣੇ ਕਿਲੇ ਬਣਾਏ, ਉਹਨਾਂ ਕਿਲਿਆਂ ਦੇ ਉਦਘਾਟਨ ਹੋਏ ਹੋਣਗੇ, ਉਹਨਾਂ ਕਿਲਿਆਂ ਵਿੱਚ ਕਦੇ ਸਿੰਘਾਸਨ ਲੱਗਦੇ ਹੋਣਗੇ, ਪਰ ਬਹੁਤ ਕਿਲੇ ਨੇ ਜਿਹੜੇ ਖੰਡਰ ਬਣ ਗਏ ਸ਼ਾਸਨ। ਦੁਨੀਆਂ ਦੇ ਬਾਦਸ਼ਾਹਾਂ ਦੇ ਬਣੇ ਹੋਏ ਕਿਲੇ ਖੰਡਰ ਹੋ ਗਏ। ਹਾਂ ਇੱਕ ਸੱਚ ਹੈ, ਜਿੱਥੇ ਮੇਰੇ ਸਾਹਿਬ ਦੇ ਚਰਨ ਪਏ ਉਹ ਕਿਲੇ ਸਾਹ ਸੰਗਤ ਖੰਡਰ ਨਹੀਂ ਹੋਏ, ਕਿਲਾ ਸਾਹਿਬ ਬਣ ਗਏ। ਅਨੇਕਾਂ ਇਤਿਹਾਸ ਕਿਸ ਤਰ੍ਹਾਂ ਦੇ ਸਥਾਨ ਤੁਸੀਂ ਵੇਖੋਗੇ ਜਿੱਥੇ ਬਾਦਸ਼ਾਹ ਦੇ ਚਰਨ ਪਏ ਉਹ ਕਿਲੇ ਵੀ ਕੋਈ ਨਹੀਂ ਹੋ ਗਏ। ਪਰ ਦਿਮਾਗੀ ਰਾਜਿਆਂ ਦੀ ਬਣਾਈ ਹੋਈ ਕੋਈ ਵੀ ਚੀਜ਼ ਕਾਲ ਦੇ ਤਹਿਤ ਹੈ, ਸਮਾਂ ਉਸਨੂੰ ਵਿਦਿਆ ਕਰ ਦਿੰਦਾ। ਅਕਾਲ ਪੁਰਖ ਪਰਮਾਤਮਾ ਜਿਹੜਾ ਉਹਦੀ ਮੂਰਤ ਕਾਲ ਤੋਂ ਰਹਿਤ, ਸਮੇਂ ਤੋਂ ਰਹਿਤ ਹੈ, ਉਹ ਕਦੇ ਵਿਦਿਆ ਵਾਲਾ ਨਹੀਂ, ਸਦਾ ਹੀ ਸਥਿਰ ਇੱਕ ਰੂਪ ਹੈ।
ਅਜੂਨੀ ਸਾਹਿਬੰ
ਇਹ ਜੀਵਨ ਤੋਂ ਰਹਿਤ ਹੈ, ਕਿਸੇ ਜੀਵ ਵਿੱਚ ਨਹੀਂ, ਉਹ ਅਕਾਲ ਪੁਰਖ ਸਾਰਿਆਂ ਵਿੱਚ ਹੈ। ਪਰ ਉਹ ਕਿਸੇ ਜੀਵ ਵਿੱਚ ਨਹੀਂ, ਉਹਦੀ ਵਡਿਆਈ ਹੈ ਸਹਿ ਭਾਵੇਂ, ਫਿਰ ਉਸਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਸਵੈਮ ਤੋਂ ਆਪਣੇ ਆਪ ਤੋਂ ਪੈਦਾ ਹੋਇਆ। ਇਹ ਸਹਿ ਭਾਵੇਂ ਇਸ ਤਰ੍ਹਾਂ ਸੰਸਕ੍ਰਿਤ ਤੋਂ ਸ਼ਬਦ ਅੱਗੇ ਬਣੇ ਸਵੈਮ ਤੋਂ, ਹਿੰਦੀ ਵਾਲੇ ਕਹਿੰਦੇ ਨੇ ਸਵੈਮ ਤੇ ਸੰਸਕ੍ਰਿਤ ਵਾਲੇ ਕਹਿੰਦੇ ਨੇ ਸਵੈਮ ਤੋਂ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਤੋਂ ਸਵੈਮ ਤੋਂ ਸਹਿ ਭਾਵੇਂ ਉਹ ਪੈਦਾ ਹੋਇਆ, ਭਾਵ ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪ ਹੀ ਕਰਤਾ ਪੁਰਖ ਇੱਕ ਅਕਾਲ ਪੁਰਖ ਆਪਣੇ ਆਪ ਤੋਂ ਹੀ ਪ੍ਰਗਟ ਹੈ। ਪ੍ਰਸਾਦ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦੀ ਪ੍ਰਾਪਤੀ ਜਿਹੜੀ ਹੈ ਜਾਂ ਉਸ ਨਾਲ ਮਿਲਣ ਦੀ ਗੱਲ ਹੈ, ਉਹ ਸਤਿਗੁਰ ਜੀ ਨੇ ਕਿਹਾ ਭਾਈ ਉਹ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ, ਗੁਰੂ ਤੋਂ ਬਗੈਰ ਨਹੀਂ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਬਖਸ਼ਿਸ਼ ਮਹਰਾਮਤ ਤੋਂ ਬਗੈਰ ਮਲਾਪ ਨਹੀਂ। ਇੱਕ ਪੰਕਤੀ ਤੁਸੀਂ ਬਾਰਾਂ ਮਹਾਮਾਹ ਮਹਲਾ ਪੰਜਵਾਂ ਦੇ ਸਿਰਲੇਖ ਹੇਠ ਸ਼ੁਰੂ 'ਚ ਪੜ੍ਹਦੇ ਹੋ, ਉਹਨੇ ਮਹਾਰਾਜ ਨੇ ਕਿਹਾ ਜੀਵ ਦਾ ਵਿਛੋੜਾ ਉਹਦੇ ਕਰਮਾਂ ਕਰਕੇ ਆ, ਆਤਮਾ ਪਰਮਾਤਮਾ ਤੋਂ ਵਿਛੜ ਗਈ ਕਰਮਾਂ ਕਰਕੇ। ਜਿਵੇਂ ਜਿਵੇਂ ਕਰਮ ਵੱਧਦੇ ਗਏ ਜਨਮ ਦਰ ਜਨਮ, ਤਿਵੇਂ ਤਿਵੇਂ ਪਰਮਾਤਮਾ ਤੋਂ ਦੂਰ ਹੁੰਦੇ ਗਏ। ਚੰਗਿਆਈਆਂ ਬੁਰਿਆਈਆਂ ਵੱਚ ਧਰਮਾਂ ਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਮਹਾਰਾਜ ਜੀ ਫਿਰ ਮਲਾਪ, ਉੱਥੇ ਪਾਤਸ਼ਾਹ ਨੇ ਕਿਹਾ ਭਾਈ ਮਲਾਪ ਕਰਮਾਂ ਨਾਲ ਨਹੀਂ ਹੈ, ਕਰਮਾਂ ਨਾਲ ਤੁਸੀਂ ਨੇੜੇ ਹੋ ਸਕਦੇ ਹੋ। ਜਪ ਤੋਂ ਪੀਲਾ ਪਹਾੜ ਸੰਗਮ ਗੁਰੂ ਦਾ ਉਪਦੇਸ਼ ਮੰਨ ਕੇ ਕਰਮ ਕਮਾਉਣਾ, ਉਹਦੇ ਨਾਲ ਆਪਾਂ ਪਰਮਾਤਮਾ ਦੇ ਨਜ਼ਦੀਕ ਹੋ ਜਾਂਦੇ, ਰੱਬ ਦੇ ਨੇੜੇ ਹੋ ਸਕਦੇ। ਪਰ ਰੱਬ ਦਾ ਮਲਾਪ ਸਿਰਫ ਉਹ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੈ, ਕਿਰਪਾ ਤੋਂ ਬਗੈਰ ਨਹੀਂ। ਪਹਿਲੇ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਕਿਹਾ ਕਿਰਤ ਕਰਮ ਕਈ ਵਿੱਚ ਕਰ ਕਿਰਪਾ ਰਾਮ, ਕਹਿੰਦੇ ਅਰਦਾਸ ਕਰਿਆ ਪਰ ਤੂੰ ਕਰਮਾਂ ਕਰਕੇ ਵਿਛੜ ਗਏ, ਹੁਣ ਕਰਮਾਂ ਕਰਕੇ ਨੇੜੇ ਤਾਂ ਹੋ ਸਕਦੇ, ਪਰ ਜਦੋਂ ਗੱਲ ਮਲਾਪ ਦੀ ਚੱਲੇਗੀ ਫਿਰ ਤੈਨੂੰ ਕਹਿਣਾ ਪੈਣਾ ਕਰ ਕਿਰਪਾ ਮਿਲੋ ਰਾਮ। ਸਤਿਗੁਰ ਦੀ ਬਖਸ਼ਿਸ਼ ਕਰਦੇ ਅਕਾਲ ਪੁਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨੂੰ ਮਿਲਦਾ, ਹੁਣ ਪਾਵਨ ਸ਼ਬਦ ਦੀ ਅਨੰਤਾ ਹੋਈ ਹੈ। ਵਿਸ਼ਲੇਸ਼ਣ ਦੱਸਦੇ ਵੀ ਕਿਵੇਂ ਡਰ ਹੈ, ਜਿੰਦ ਡਰਦੀ ਹੈ ਸੰਸਾਰ ਦੇ ਦੁੱਖਾਂ ਤੋਂ। ਜਦੋਂ ਸੰਸਾਰ ਜਿਹੜਾ ਉਹ ਕਿਸੇ ਨੂੰ ਸੰਸਾਰ ਦੀ ਸੱਚਾਈ ਸਮਝ ਆਈ ਕਿ ਉਹ ਤਾਂ ਦੁੱਖਾਂ ਨਾਲ ਭਰਿਆ ਹੋਇਆ, ਇਹ ਤਾਂ ਜਿਹਨੂੰ ਦੇਖੋ ਉਹ ਬਾਹਰੋਂ ਤੁਹਾਨੂੰ ਸੋਹਣਾ ਤੇ ਤੰਦਰੁਸਤ ਲੱਗਦਾ, ਬਾਹਰੋਂ ਤੁਹਾਨੂੰ ਸੁਖੀ ਲੱਗਦਾ, ਬਾਹਰੋਂ ਇੰਜ ਲੱਗਦਾ ਬਹੁਤ ਅਮੀਰ ਹੈ, ਬੜਾ ਸੁਖੀ ਹੋਣਾ, ਵੱਡੀ ਗੱਡੀ ਵਿੱਚ ਜਾ ਰਿਹਾ। ਪਰ ਪਾਤਸ਼ਾਹ ਨੇ ਕਿਹਾ ਖੋਲ ਕੇ ਤਾਂ ਦੇਖ ਉਹਦੇ ਮਨ ਦੀ ਕੰਨ, ਅਸਲੀਅਤ ਇਹ ਹੈ ਕਿ ਦੁੱਖ ਦੀਆਂ ਮੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋ। ਕਿਸੇ ਨੂੰ ਛੇੜ ਕੇ ਦੇਖੋ ਤਾਂ ਸਹੀ ਭਾਈ, ਉਹਦੇ ਦੁੱਖ ਫਿਰ ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਨਾਲੋਂ ਵੀ ਵੱਡੇ ਦੁੱਖ ਨੇ। ਸੰਸਾਰ ਦੁੱਖ ਦੀਆਂ ਮੰਡਾਂ ਹਨ, ਹਰ ਬੰਦਾ ਸੰਸਾਰ ਵਿੱਚ ਦੁੱਖ ਵਿੱਚ ਜੀ ਰਿਹਾ, ਪਰ ਜਿਹਨੂੰ ਜਦੋਂ ਅਸਲੀਅਤ ਸਮਝ ਆਈ ਇਹ ਸੰਸਾਰ ਤਾਂ ਦੁੱਖ ਦੀ ਮੰਡ ਹੈ, ਮੋਹ ਕਰਕੇ ਬਹੁਤ ਖੁਸ਼ੀ ਹੋਈ, ਪੁੱਤਰ ਧੀਆਂ ਪਰਿਵਾਰ ਮਿਲਿਆ, ਜਿੱਦਣ ਵਿਛੜ ਜਾਂਦੇ ਹਨ ਬਹੁਤ ਵੱਡਾ ਦੁੱਖ ਹੈ। ਤਾਂ ਸਤਿਗੁਰ ਜੀ ਸਮਝਾਉਂਦੇ ਜਦੋਂ ਕਿਸੇ ਨੂੰ ਜਗਤ ਦੀ ਸੱਚਾਈ ਸਮਝ ਆਈ ਸੰਸਾਰ ਦੀ, ਇਹ ਤਾਂ ਦੁੱਖ ਹੈ, ਫਿਰ ਜਿੰਦ ਡਰ ਗਈ, ਡਰੀ ਹੋਈ ਜਿੰਦ ਜਿਹੜੀ ਹੈ ਉਹ ਪੁਕਾਰ ਕਰਦੀ ਹੈ। ਹੁਣ ਪਾਤਸ਼ਾਹ ਨੂੰ ਕਿਹਾ ਪੈਸੋ ਕਰੀ ਪੁਕਾਰ, ਕਿਹਦੇ ਅੱਗੇ ਇਹ ਜਿੰਦ ਪੁਕਾਰ ਕਰੇ, ਭਾਈ ਉਹਦੇ ਅੱਗੇ ਪੁਕਾਰ ਕਰ ਜਿਹਦੇ ਕੋਲ ਦੁੱਖ ਨਹੀਂ ਹੈ। ਜੇ ਹੋਰ ਕਿਸੇ ਨੂੰ ਦੁੱਖ ਦੱਸਿਆ ਨਾ, ਉਹ ਤੇ ਆਪਣਾ ਦੁੱਖ ਮੇਰੇ ਖੋਲ ਕੇ ਬਹਿ ਜਾਏਗਾ। ਤੂੰ ਜੇ ਸੁੱਖ ਚਾਹੁੰਦਾ ਫਿਰ ਉਹਦੇ ਅੱਗੇ ਪੁਕਾਰ ਕਰ ਜਿਹਦੇ ਕੋਲ ਦੁੱਖ ਨਹੀਂ, ਜਿਹਦੇ ਕੋਲ ਰੋਗ ਨਹੀਂ। ਕਿਸੇ ਕੋਲ ਰੋਗ ਦੀ ਗੱਲ ਕਰੇ ਉਹ ਆਪਣਾ ਰੋਗ ਦੱਸਣ ਲੱਗ ਪੈਂਦਾ। ਮਹਾਰਾਜ ਫਿਰ ਕਿਸ ਅੱਗੇ ਪੁਕਾਰ ਕਰੇ? ਤਾਂ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਜੋ ਨਜ਼ਰ ਆ ਰਿਹਾ ਰੋਗੀ ਹੈ, ਸਭ ਸੰਸਾਰ ਚ ਦੁਖੀ ਨੇ। ਮਹਾਰਾਜ ਕੋਈ ਰੋਗ ਤੋਂ ਰਹਿਤ ਹੈ? ਕਹਿੰਦੇ ਹਾਂ ਭਾਈ। ਮਹਾਰਾਜ ਕੌਣ ਹੈ? ਤਾਂ ਸਤਿਗੁਰੂ ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰੂ ਜਰਦੀ, ਜਾਂ ਆਪਣੇ ਸਤਿਗੁਰੂ ਕੋਲ ਪੁਕਾਰ ਕਰ, ਉਸ ਦਾਤੇ ਅੱਗੇ ਅਰਦਾਸ ਕਰ, ਉਹ ਰੋਗ ਤੋਂ ਰਹਿਤ ਹੈ, ਉਹ ਦੁੱਖਾਂ ਤੋਂ ਰਹਿਤ ਹੈ, ਉਹਦੇ ਅੱਗੇ ਅਰਦਾਸ ਕਰ ਉਹ ਸਦਾ ਦਾਤਾਰ ਦਾਤਾਂ ਦੇਣ ਵਾਲਾ ਤੇਰੇ ਦੁੱਖਾਂ ਨੂੰ ਹੋਰ ਜਿੰਦੇ ਖੰਡਿਤ ਕਰ ਸਕਦਾ
ਵਿਸਾਰਨ ਸਿਆ ਸਦਾ ਸਦਾ ਦਾਤਾਰ
ਦੁੱਖ ਵਿਸਾਰਨ ਸੇਵ ਜਿਹਨੂੰ ਜਪਣ ਦੁੱਖ ਖਤਮ ਹੁੰਦੇ ਮਨ ਦੁੱਖ ਹੁੰਦੇ ਕਿਉਂ ਤਾਂ ਵੀ ਹਜ਼ੂਰ ਨੇ ਕਿਹਾ ਦੁੱਖ ਤੱਕੇ ਜਾਂ ਵਿਸਰ ਜਾਣ ਭੁੱਖ ਦੀਆਂ ਪੈ ਜਾਂਦਾ ਜਿਹੜਾ ਬੰਦਾ ਹੋਰ ਭਟਕਦਾ ਰਹਿੰਦਾ ਦਰ ਉਦਰ ਉਹਦੀ ਭੁੱਖ ਕਦੇ ਖਤਮ ਨਹੀਂ ਹੋ ਸਕਦੀ ਕੋਈ ਅਰਬਾਂ ਖਰਬਾਂ ਦੀ ਜਾਇਦਾਦ ਵੀ ਜੋੜ ਲਏ ਉਹਦੀ ਭੁੱਖ ਖਤਮ ਨਹੀਂ ਹੋ ਸਕਦੀ ਦੁੱਖ ਉਦੋਂ ਹਨ ਜਦੋਂ ਉਹ ਅਕਾਲ ਪੁਰਖ ਸੁੱਖਾਂ ਦਾ ਦਾਤਾ ਵਿਸਰ ਜਾਂਦਾ ਤਾਂ ਬਾਦਸ਼ਾਹ ਕਹਿੰਦਾ ਉਹਨੂੰ ਸਿਮਰ ਉਹਨੂੰ ਸੇਵਿਆ ਕਰ ਉਹ ਦੁੱਖ ਦੂਰ ਕਰਨ ਵਾਲਾ ਸਭ ਤੋਂ ਵੱਡੀ ਗੱਲ ਉਹ ਸਦਾ ਸਦਾ ਦਾਤਾਰ ਹੈ ਹਰ ਵਕਤ ਦਾਤਾਂ ਦੇਣ ਵਾਲਾ
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ
ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਦਾਤੇ ਦੀ ਇੱਕ ਮਹਾਨਤਾ ਵੇਖੋ ਦੁਨੀਆਂ 'ਚ ਕਿਸੇ ਕੋਲੋਂ ਮੰਗਣ ਜਾਓ ਸਾਧ ਸੰਗਤ ਤੋਂ ਅੱਜ ਦੇ ਸਕਦੇ ਹੋ ਕੱਲ੍ਹ ਦੇ ਦੇਵੇਗਾ ਪਰਸੋਂ ਚੌਥੇ ਫਿਰ ਜਵਾਬ ਦੇਣ ਲੱਗ ਜਾਏਗਾ ਜਾਂ ਦੁਨੀਆਂ ਵਿੱਚ ਜਿਹੜਾ ਮੰਗਣ ਵਾਲਾ ਹੈ ਉਹ ਜਦੋਂ ਕਿਸੇ ਦੇ ਘਰ ਵਾਰ ਵਾਰ ਮੰਗਣ ਜਾਂਦਾ ਹੈ ਉਦੋਂ ਵੀ ਲੱਗਿਆ ਆਉਂਦੀ ਹੈ ਮੈਂ ਕੱਲ੍ਹ ਮੰਗਿਆ ਹੁਣ ਕਿਹੜੇ ਵੀ ਨਾਲ ਮੰਗਦਾ ਫਿਰ ਕਿਸੇ ਹੋਰ ਕੋਲ ਮੰਗਦਾ ਔਰ ਦੇਣ ਵਾਲੇ ਦੇ ਅੰਦਰ ਇੱਕ ਚੀਜ਼ ਚੱਲਦੀ ਰਹਿੰਦੀ ਹੈ ਇਹਨੂੰ ਪਹਿਲਾਂ ਦੇ ਦਿੱਤਾ ਹੈ ਇਹਨੂੰ ਕਿਤੇ ਹੋਰ ਮਿਲਦੇ ਹੈ ਫਿਰ ਉਹ ਮੰਗਣ ਆ ਗਏ ਉਹਨੂੰ ਪਹਿਲਾਂ ਜ਼ਿਆਦਾ ਦੇ ਸਕਦਾ ਫਿਰ ਘਟਾ ਦਿੰਦਾ ਫਿਰ ਥੋੜ੍ਹਾ ਦੇਣ ਲੱਗ ਪੈਂਦਾ ਪਾਤਸ਼ਾਹ ਕਹਿੰਦੇ ਉਸ ਦਾਤੇ ਦੀ ਇੱਕ ਵਡਿਆਈ ਹੈ ਭਾਈ ਉਹ ਤਾਂ ਸਦਾ ਹੀ ਨਵਾਂ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਉਹ ਨਿੱਤ ਨਵਾਂ ਹੈ ਉਹਦੇ ਕੋਲੋਂ ਮੰਗਣ ਜਾਓ ਸਦਾ ਹੀ ਭੰਡਾਰ ਭਰੇ ਨੇ ਐਂ ਨੀ ਕਿ ਮੈਨੂੰ ਅੱਗੇ ਵੀ ਤੇਰਾ ਦੁੱਖ ਦੂਰ ਕੀਤਾ ਹੁਣ ਤੂੰ ਫੇਰ ਆ ਜਾ ਨਹੀਂ ਸਾਹ ਸੰਗਤ ਜਿੰਨੀ ਵਾਰ ਉਸ ਦਾਤੇ ਕੋਲ ਮੰਗਣ ਦਾ ਉੰਨੀ ਵਾਰ ਉਹ ਦਾਤੇ ਦੇ ਭੰਡਾਰ ਭਰੇ ਪਏ ਨੇ ਦੁਨੀਆਂ ਦੇ ਭੰਡਾਰ ਟੋਟ ਆ ਸਕਦੀ ਹੈ ਦਾਤੇ ਦਾ ਭੰਡਾਰ ਅਖੁੱਟ ਹੈ ਪਹਿਲਾਂ ਪਾਤਸ਼ਾਹ ਨੇ ਕਿਹਾ ਜਦੋਂ ਤੈਨੂੰ ਦੋ ਵਕਤ ਦਾ ਪ੍ਰਸ਼ਾਦਾ ਮਿਲੇਗਾ ਸਾਧ ਸੰਗਤ ਤੇ ਗੁਰਮੰਦ ਗੁਰਮੁਖ ਪਿਆਰਿਆਂ ਦਾ ਬਣਾਇਆ ਹੋਇਆ ਸਿਧਾਂਤ ਹੈ ਜਦੋਂ ਤੈਨੂੰ ਦੋ ਵਕਤ ਪ੍ਰਸ਼ਾਦਾ ਮਿਲਦਾ ਛਕਣ ਲੱਗਿਆ ਉਹਦਾ ਸ਼ੁਕਰ ਕਰੀ ਜਿਹੜੇ ਦਾਤੇ ਦੇ ਖਜ਼ਾਨੇ ਅਖੁੱਟ ਨੇ ਸਦਾ ਇਹ ਜ਼ਰੂਰ ਕਿਉਂ ਕਰ ਬੱਦਾ ਦਾਤਾ ਪੜੋ ਸਭ ਕੋ ਦੇਵਣ ਹਾਰ ਦਿੰਦੇ ਧੋਤ ਮੈਂ ਆਵਈ ਅਗਣਤ ਕਰੇ ਭੰਡਾਰ ਸਦਾ ਸਦਾ ਦਾਤਾ ਉਹ ਸਦਾ ਨਵਾਂ ਹੈ ਦਾਤਾ ਸਦਾ ਹੀ ਨਵਾਂ ਹੈ ਉਹ ਜਿਹੜਾ ਸਾਹਿਬ ਸਦਾ ਦਾ ਧਾਰ ਦਿੰਦਾ ਉਹਦੀਆਂ ਦਾਤਾਂ ਵਿੱਚ ਕਦੇ ਤੋੜ ਨਹੀਂ ਆਉਂਦੀ ਵਿਸ਼ਰਾਮ ਦੇ ਕੇ ਸਤਿਗੁਰ ਦੀ ਬਖਸ਼ਿਸ਼ ਕਰ ਰਹੇ ਹਨ
ਮਨ ਦਿਨ ਸਾਹਿਬ ਸੇਵੀਆ ਅੰਤ ਛੜਾਈ ਸੋਏ
ਉਸ ਸਾਹਿਬ ਨੂੰ ਉਸ ਦਾਤੇ ਨੂੰ ਹੇ ਭਾਈ ਦਿਨ ਰਾਤ ਸਿਮਰਿਆ ਕਰ ਉੱਠਦਿਆਂ ਬਹਿੰਦਿਆਂ ਜਪਿਆ ਕਰ ਮਹਾਰਾਜ ਕੀ ਲਾਭ ਹੋਏਗਾ ਕਹਿੰਦੇ ਇੱਕ ਤਾਂ ਉਹ ਤੇਰੇ ਜੀਵਨ ਚੋਂ ਦੁੱਖ ਨੂੰ ਮੇਟ ਦੇਗਾ ਦੂਜਾ ਤੇਰੇ ਜੀਵਨ ਵਿੱਚੋਂ ਦਾਤਾਂ ਦੇਣ ਵਾਲੇ ਤੇ ਤੈਨੂੰ ਸਾਹ ਵਿਸ਼ਵਾਸ ਆ ਜਾਏਗਾ ਤੇਰੇ ਅੰਦਰ ਕਦੇ ਭੁੱਖ ਨਹੀਂ ਰਹੇਗੀ ਤੀਜੀ ਸਭ ਤੋਂ ਵੱਡੀ ਗੱਲ ਅੰਤ ਛਡਾਏ ਸੋਏ ਅਕਾਲ ਪੁਰਖ ਪਰਮਾਤਮਾ ਤੈਨੂੰ ਅੰਤ ਸੰਸਾਰ ਤੋਂ ਜਮਾਂ ਤੋਂ ਬੰਧਨਾਂ ਤੋਂ ਮੁਕਤ ਕਰਾਉਣ ਦੀ ਸਮਰੱਥਾ ਰੱਖਦਾ ਮਨ ਕਵੀ ਭਾਈ ਸੰਤੋਖ ਸਿੰਘ ਦੀ ਪੂਰਬ ਨਹੀਂ ਰਜਿਤਾ ਸ੍ਰੀ ਗੁਰੂ ਪ੍ਰਤਾਪ ਸ੍ਰੀ ਗ੍ਰੰਥ ਨਾਨਕ ਪ੍ਰਕਾਸ਼ ਵਿੱਚ ਉਹਨਾਂ ਇੱਕ ਪ੍ਰਿਤ ਲਿਖਿਆ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਕਹਿਣ ਭਾਈ ਕੋਈ ਦੁਨੀਆਂ ਵਿੱਚ ਗੁਰਬਾਨ ਕਵੀ ਹੈ ਉਹ ਉਪਮਾ ਦੇਣ ਲੱਗ ਪੈਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਚਰਨ ਕਵਲ ਦੇ ਫੁੱਲ ਵਰਗੇ ਹਨ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਚਰਨ ਜਿਹੜੇ ਹਨ ਉਹ ਤਾਂ ਉਸ ਦਰਖਤ ਵਰਗੇ ਹਨ ਜਿਹਨੂੰ ਸਨਾਤਨੀ ਮਤ ਦੇ ਗ੍ਰੰਥਾਂ ਵਿੱਚ ਪਾਰਜਾਤ ਕਹਿੰਦੇ ਨੇ ਪਾਰਜਾਤ ਰੁੱਖ ਦੀ ਇੱਕ ਵਡਿਆਈ ਹੈ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਉਸ ਰੁੱਖ ਦੀ ਸ਼ਾਮੀ ਖਲੋ ਕੇ ਜੋ ਮਨ ਵਿੱਚ ਧਾਰ ਲਓ ਉਹ ਕਾਮਨਾ ਪੂਰੀ ਹੋ ਜਾਂਦੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਵਿਦਵਾਨ ਕਹਿੰਦਾ ਤੁਹਾਡੇ ਚਰਨ ਮਹਾਰਾਜ ਪਾਰਜਾਤ ਰੁੱਖ ਵਰਗੇ ਆ ਜੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਮਨ 'ਚ ਮੰਗ ਲਓ ਉਹ मिल जाएंगे। पर साथ संगत फिर भाई संतोख सिंह होर अगली गल बड़ी प्यारी लिखी, कह रहे नहीं भाई गुरु नानक ने गुरु के चरण पार गया तो दरख्त वर्गे नहीं, गुरु के चरणों की तशरी किसी पार या रुख नाल नहीं दी जा सकती, क्यों उहदे विच इक कमी है, वह कामना तो पूरियां कर सकता है पर सजणों को जन्म मरण तो मुक्ति नहीं दे सकता। मेरे गुरु नानक के चरणों की वड्याई है जिथे गुरु सिमरद्या मन दिया कामनावा पूरी होंदिया ने उत्थे सब तो वड्डी गल जन्म मरण तो नहीं मुक्ति मिलती। ये कला इच्छा पूर्वक सर्व सुख दाता नहीं, इस दाते के चरणों में जपन नाल भाई संतोख सिंह लिखते जन्म मरण तो नहीं मुक्ति मिलती। जिन्हों अज क्या अंत सदा इस को कदों उपमा सुदेत पार जात पग को कह गुरु पग कमल अमल है। वह चरण जिन भाई गुरदास जी कहते जिथे बाबा पैर धरे पूजा आसन तपन सो, कोई कभी उपमा सुदेत पार जात पग कोई कह गुरु पग कमल अमल है। जरा भार जात है वो मुक्ति थोड़ी दिंदा, कामना तो पूरी कर देगा। चलो उन्होंने ग्रंथा च लिखे कामना पूरी कर सकता है, यदि निंदा नहीं पर मुक्ति नहीं दे सकता। गुरु नानक साहब के चरण भाई गुरु में जपन न मुक्ति नहीं मिलती है। कहते जो भार जात ना चन गदान ना अमल कमल रैन विखे मुख मिल है। सहचेत वेत कामना भगत निज वस्त्र और रजनी में एक शेष तुल है। पूछे भाई संतोख सिंह जी फिर जे गुरु ने चरणा की वड्याई करनी हो कहना चाहिए किसी चीज में तशबीह देनी चाहिए फलमे वर्ग को, कह रहे नहीं भाई जे गुरु नानक साहब के चरणा की वड्याई करनी हो किसी चीज में तशबीह नहीं दी जा सकती। गुरु नानक साहब के चरणों का ध्यान करके इको गल कहनी चाहिए है लख भागे आदि न पार जात कमल पाके पग पग पार जात ना कमल है। कह गुरु के चरण गुरु के चरणों वर्ग ही है, बस होर किसी चीज में तशरीफ नहीं दी जा सकती। वो चरण जिन्हें अगे हाथ जोड़ के मौलवी मुक्ते ने कहते हैं महाराज अपने पैरों का जोड़ा दे दो, पातशाह ने वचन का रुकन दी तुम जोड़ा की करना, एक अल्लाह ताला की इबादत करनी, किसी पदार्थ की पूजा नहीं, किसी शरीर की पूजा नहीं, सिर्फ एक अल्लाह ताला अकाल पुरख का ध्यान धरना है। काजी रुकन दी ने कहा महाराज वो तो सत है तुहाडे पैरों का जोड़ा पता क्यों लेना है। महाराज अपने पैरों की खराब जोड़ा सानू दे जाओ। हे गुरु नानक साहब महाराज दस भी पंजावां सालों असी बुढ़े होकर मर जाए बाद में साडियां पीढ़ी दर पीढ़ियां चलन गिया कि आने वाली पीढ़ियां यह गल याद खुदा ने पैर पाए सन, इसलिए महाराज तुहाडा जोड़ा लैण धरी निशानी पौंस भी पौंस कहिंदे पैरों की खराब मत्ते अंदर पूज कराई मुसलमान गवाई जिथे जाए जगत बच्चे बाबे बाज न खाली जाए। अज उस गुरु नानक साहब महाराज जी ने भावन शब्द है पातशाह किवें दिन रात नहीं सिमर कले भाई दुख नहीं हटन गए अंत छड़ाए सोए वो तेन जमा कली बचा लेंगा।
सुन सुन मेरी कामनी बारी तारा
सुन ध्यान नाल अकाल पुरख का नाम जप तेन सिमर ये नाल भी हे मेरी जिंद तेरा पार उतारा होगा।
दयालु तेरा नाम तारा
ये अकाल पुरख दयालु परमात्मा प्रभु वाहिगुरु जी कृपा करो तुसी रहमत करके अपना नाम बख्शिश करो, नाम नाल ही साडा उधार होने इत्थे हुण रहाओ पंक्ति बख्शिश करके वक्रे तौर पर क्या अरदास कर उस दयालु के अगे वो दादे के कोलों नाम मंग सदा वो नाम तो कुर्बान गाया कर।
अकाल
पुरख वाहगुरु सदा तेरे नाम तो कुर्बान के बलिहार दई है। एक बार सारी संगत ध्यान करके कहो क्योंकि अपनी भी यही अरदास है ਬੰਦਾ ਦੁੱਖਾਂ ਤੋਂ ਵੀ ਬਚਣਾ ਚਾਹੁੰਦਾ, ਮਨ ਦੇ ਸੰਸਾਰ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ ਸੁੱਖ ਵੀ ਚਾਹੁੰਦਾ, ਤੇ ਫਿਰ ਆਪਣੀ ਇਹ ਵੀ ਮੰਨਦਾ ਪਾਤਸ਼ਾਹ ਅੰਤ ਵੇਲੇ ਜਵਾਂ ਦੀ ਮਾਰ ਤੋਂ ਵੀ ਬਚਾ ਲਈ। ਜੇ ਦਿਲ ਨਹੀਂ ਮੰਗਾ ਹਰ ਸਿੱਖ ਦੀ, ਫਿਰ ਉਹ ਗੁਰੂ ਅੱਗੇ ਜ਼ਰੂਰ ਇਹ ਪਿਆਰ ਨਾਲ ਕਹੇ ਸਤਿਗੁਰੂ ਸਾਧ ਸੰਗਤ ਉਹ ਰੱਬ ਤੋਂ ਮੁਨੱਕਰ ਰਹਿੰਦੇ ਨੇ, ਸਾਕਤ ਰਹਿੰਦੇ ਨੇ। ਦੂਸਰਾ ਫਿਰ ਇੱਕ ਬਿਲਕੁਲ ਥੋੜ੍ਹੀ ਜਿਹੀ ਧਾਰਮਿਕ ਪੈਦਾ ਹੁੰਦੀ ਜਿੱਥੇ ਉਹ ਸੰਗਤ ਕਰਨ ਨਾਲ ਇੰਨੀ ਕੁ ਗੱਲ ਕਹਿਣ ਲੱਗ ਪੈਂਦਾ, ਹਾਂ ਰੱਬ ਨੇ ਵੀ ਦਿੱਤਾ ਹੈ ਪਰ ਮਿਹਨਤ ਵੀ ਬੜੀ ਕੀਤੀ ਹੈ, ਕੰਮ ਵੀ ਬੜਾ ਕੀਤਾ, ਠੀਕ ਹੈ ਰੱਬ ਵੀ ਕਰਦਾ ਹੈ ਪਰ ਅਸੀਂ ਵੀ ਮਿਹਨਤ ਬੜੀ ਕੀਤੀ, ਉਹ ਰੱਬ ਨੂੰ ਵਿੱਚ ਵਿੱਚ ਜਿੱਦੇ ਕਰਦਾ ਉਪਰੇ ਰੂਪ ਵਿੱਚ, ਪਰ ਹੰਕਾਰ ਉਹਦੀ ਗੱਲ ਤੋਂ ਝਲ ਰਿਹਾ, ਨਹੀਂ ਕੰਮ ਬੜਾ ਕੀਤਾ, ਮਿਹਨਤ ਬੜੀ ਕੀਤੀ, ਸਟਰਗਲ ਬੜਾ ਕੀਤਾ, ਪਰ ਵਿੱਚ ਵਿੱਚ ਉਹ ਰੱਬ ਨੂੰ ਲਿਆਉਂਦਾ। ਇੱਕ ਉਹ ਨੇ ਜਿਹੜੇ ਬਿਲਕੁਲ ਰੱਬ ਨੂੰ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਸਭ ਕੁਝ ਕੀਤਾ, ਇੱਕ ਉਹ ਨੇ ਜਿਹੜਾ ਓਪਰਾ ਓਪਰਾ ਕਦੇ ਕਦੇ ਉਹ ਰੱਬ ਨੂੰ ਵਿੱਚ ਲਿਆਉਂਦੇ ਨੇ, ਨਹੀਂ ਤੇ ਹੰਕਾਰ ਕਰਕੇ ਕਹਿੰਦੇ ਕੰਮ ਬੜਾ ਕੀਤਾ, ਬੜੀ ਮਿਹਨਤ ਕੀਤੀ, ਆਹ ਸਭ ਕੁਝ ਏਦਾਂ ਬਣਾਇਆ। ਤੀਜੀ ਵਰਤੀ ਵਾਲੇ ਉਹ ਨੇ ਜਿਹੜੇ ਕਹਿੰਦੇ ਰੱਬ ਨੇ ਕਿਰਪਾ ਕੀਤੀ ਤਾਂ ਅਸੀਂ ਆਹ ਸਭ ਕੁਝ ਬਣਾ ਲਿਆ, ਆਹ ਸਭ ਕੁਝ ਮੇਰਾ ਜੀ, ਮੇਰਾ ਕਹਿੰਦਾ ਰੱਬ ਨੇ ਕਿਰਪਾ ਕੀਤੀ ਤਾਂ ਮੈਂ ਬਣਾਇਆ। ਉਹ ਸਮਝੋ ਸਾਹ ਸੰਗਤ 80% ਧਾਰਮਿਕ ਹੋ ਗਏ ਨੇ, ਪਰ ਉਹ ਮੇਰਾ ਜ਼ਰੂਰ ਸਮਝਦੇ ਨੇ, ਹੈ ਮੇਰਾ ਪਰ ਕਿਰਪਾ ਰੱਬ ਨੇ ਕੀਤੀ, ਹੈ ਮੇਰਾ ਕਿਰਪਾ ਰੱਬ ਨੇ ਕੀਤੀ, ਪ੍ਰਾਪਤੀ ਆ ਸਭ ਕੁਝ ਮੇਰੀ ਹੈ ਪਰ ਕਿਰਪਾ ਰੱਬ ਦੀ ਹੈ। ਉੱਥੇ ਸਾਹ ਸੰਗਤ 80% ਰੱਬ ਦੇ ਨੇੜੇ ਧਾਰਮਿਕ ਮਨੁੱਖ ਨੇ, ਤੇ ਦੁਨੀਆਂ ਵਿੱਚ ਕੋਈ ਵਿਰਲਾ ਨਜ਼ਰ ਆਉਂਦਾ ਜਿਹੜਾ ਚੌਥਾ ਸਰਵ ਸ੍ਰੇਸ਼ਟ ਵਿਰਤੀ ਵਾਲਾ ਹੈ, ਉਹ ਕਹਿੰਦਾ ਮੇਰਾ ਤਾਂ ਹੈ ਹੀ ਕੁਝ ਨੀ, ਮੇਰਾ ਮੁਝ ਮੈਂ ਕੁਛ ਨਹੀਂ ਜੋ ਸੰਗਤ, ਉਹ ਆਪਣੇ ਤੇ ਕੁਝ ਨਹੀਂ ਰੱਖਦਾ, ਸਭ ਕੁਝ ਉਹਦਾ, ਮੇਰਾ ਹੈ ਹੀ ਕੁਝ ਨਹੀਂ। ਇਹ ਨਹੀਂ ਕਹਿੰਦਾ ਉਹਦੀ ਕਿਰਪਾ ਨਾਲ ਬਣਿਆ, ਉਹ ਕਹਿੰਦਾ ਕਿਰਪਾ ਤਾਂ ਜੇ ਮੈਂ ਬਣਾਇਆ ਹੋਵੇ, ਕਿਰਪਾ ਵੀ ਉਹਦੀ, ਦਾਤਾਂ ਵੀ ਉਹਦੀਆਂ, ਹੈ ਹੀ ਸਭ ਕੁਝ ਉਹਦਾ, ਉਹ ਫਿਰ ਉਹਨੂੰ ਸਮਰਪਣ ਹੋ ਜਾਂਦਾ। ਜਦੋਂ ਇਸ ਤਰ੍ਹਾਂ ਕੋਈ ਦਾਤੇ ਨੂੰ ਸਮਰਪਣ ਹੋ ਜਾਏ, ਦਾਤੇ ਦੇ ਘਰੋਂ ਉਹ ਖਾਲੀ ਨਹੀਂ ਜਾਂਦਾ। ਅੱਜ 10ਵੇਂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਦਸ਼ਮੇਸ਼ ਪਿਤਾ ਸਤਿਗੁਰ ਜੀ ਦਾ ਗੁਰਤੰਗ ਦੀ ਕੁਰਬ, 9 ਸਾਲ ਦੀ ਉਮਰ, ਇਤਿਹਾਸ ਕਹਿੰਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਤਿਲਕ ਜੰਗੀ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨ ਦਿੱਲੀ ਨੂੰ ਤੁਰਦਾ, ਪਾਤਸ਼ਾਹ ਨੇ ਦਿੱਲੀ ਦੀ ਧਰਤੀ ਉੱਤੇ ਆਪਣੀ ਸ਼ਹਾਦਤ ਦੇਣ ਤੋਂ ਇੱਕਦਮ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਨੂੰ ਇਹ ਬਖਸ਼ਿਸ਼ਾਂ ਕੀਤੀਆਂ, ਸਾਧ ਸੰਗਤ 9 ਸਾਲ ਦੀ ਉਮਰ ਵਿੱਚ ਉਸ ਦਾਤੇ ਨੂੰ ਗੁਰਤਾ ਗੱਦੀ ਮਿਲੀ। ਕਈਆਂ ਦੇ ਅੰਦਰ ਸ਼ੰਕਾ ਵੀ ਹੋਇਆ ਹੋਏਗਾ, ਵੈਸੇ 10ਵੇਂ ਪਾਤਸ਼ਾਹ ਨੇ ਖੁਦ ਕਈ ਚੀਜ਼ਾਂ ਦਾ ਜ਼ਿਕਰ ਕੀਤਾ, ਜਦੋਂ ਤੁਸੀਂ ਚਿੱਤਰ ਨਾਟਕ ਪੜ੍ਹੋਗੇ, ਜਦ ਹੁਣ ਕਰਮ ਧਰਮ ਆਏ ਦੇਵ ਲੋਕ ਭਗਤ ਭਗ ਪਠਾਏ, ਉਹ ਤੋਂ ਪਹਿਲਾਂ ਪੰਕਤੀ ਹੁੰਦੀ ਹੈ, ਮਦਰ ਦੇਸ ਹਮਕੋ ਲੈ ਆਏ ਭਾਂਤ ਭਾਂਤ ਗਈਆਂ ਦਰਵਾਏ, ਕਿੰਨੀ ਅੰਤ ਭਾਂਤ ਦੀ ਰਕਸ਼ਾ, ਜਿੰਨੀ ਭਾਂਤ ਭਾਂਤ ਦੀ ਸ਼ਿਕਸ਼ਾ, ਤਨ ਕਰਕੇ ਮਾਂ ਪਿਓ ਨੇ ਰਕਸ਼ਾ ਵੀ ਕੀਤੀ, ਪਾਲਿਆ ਵੀ, ਅਨੇਕ ਪ੍ਰਕਾਰ ਦੀ ਸ਼ਿਕਸ਼ਾ ਦਿੱਤੀ, ਤੇ ਜਦੋਂ ਫਿਰ ਇਸ ਉਮਰ ਵਿੱਚ 9 ਸਾਲ ਵਿੱਚ ਆਹ ਕੁੱਝ ਆਉਣ ਲੱਗ ਪਿਆ ਕਿ ਜਦ ਹਮ ਕਰਮ ਧਰਮ ਨੂੰ ਆਏ ਦੇਵ ਲੋਕ ਤਾਂ ਪਿਤਾ ਸਦਾਏ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰਤਨ ਗੱਦੀ ਬਖਸ਼ ਦਿੱਤੀ। ਸਾਧ ਸੰਗਤ ਕਈਆਂ ਨੂੰ ਸ਼ੰਕਾ ਵੀ ਹੋਇਆ, 9 ਸਾਲ ਦੀ ਉਮਰ ਵਿੱਚ ਚੰਡੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਲੈਣਗੇ। ਇੱਕ ਬੇਨਤੀ ਮੈਂ ਅਕਸਰ ਕਥਾ ਵਿੱਚ ਹੱਥ ਜੋੜ ਕੇ ਕੀਤੀ, ਸਿੱਖੋ ਠੀਕ ਹੈ ਗੁਰੂ ਨੇ ਸਰੀਰ ਵਿੱਚ ਵਰਤ ਕੇ ਸਾਨੂੰ ਉਪਦੇਸ਼ ਦਿੱਤਾ ਹੈ, ਮਾਨਸ ਦੇਹੀ ਵਿੱਚ ਵਰਤ ਕੇ ਸਾਨੂੰ ਰੱਬ ਨਾਲ ਜੋੜਿਆ, ਰੱਬ ਦੇ ਘਰ ਦਾ ਉਪਦੇਸ਼ ਦਿੱਤਾ ਹੈ, ਪਰ ਸਿੱਖੋ ਕਦੇ ਭੁੱਲ ਨਾ ਕਰਿਓ ਗੁਰੂ ਨੂੰ ਇਕੱਲਾ ਸਰੀਰ ਜਗਤੀ ਨਾ ਸਮਝ ਬੈਠੋ, ਗੁਰੂ ਇਕੱਲਾ ਸਰੀਰ ਜਗਤੀ ਨਹੀਂ, ਗੁਰੂ ਸਾਧ ਸੰਗਤ ਪਰਮੇਸ਼ਵਰ ਗੋਬੈ, ਇਹ ਸਮਝਣਾ ਪਏ। ਆਪਾਂ ਜੋ ਬਾਹਰਲੇ ਗਿਆਨ ਨਾਲ ਇਕੱਲਾ ਗੁਰੂ ਦੀ ਵਿਆਖਿਆ ਕਰੀਏ ਉਹ ਕਰ ਨਹੀਂ ਸਕਾਂਗੇ, ਫਿਰ ਅਧੂਰੇ ਰਹਿ ਜਾਂਦੇ। ਬਾਹਰਲੇ ਸੰਸਾਰ ਦੀ ਕਹਿੰਦੇ ਐਜੂਕੇਸ਼ਨ ਗਿਆਨ ਨਾਲ ਕੀ ਵਿਆਖਿਆ ਕਰੋਗੇ, ਕਿੰਨਾ ਵੀ ਕੋਈ ਪੜ੍ਹਿਆ ਲਿਖਿਆ ਹੋਵੇ, ਸਾਧ ਸੰਗਤ ਇਹ ਦੁਨੀਆਂ ਦੇ ਕਾਨੂੰਨ ਵਿੱਚ ਇਸ ਤਰ੍ਹਾਂ ਆਉਂਦਾ ਹੈ, 18 ਸਾਲ ਤੋਂ ਉਮਰ ਘੱਟ ਹੈ, ਉਹਨੂੰ ਕੋਈ ਅਧਿਕਾਰ ਨਹੀਂ ਹੁੰਦਾ ਵੋਟ ਪਾਉਣ ਦਾ, ਇਲੈਕਸ਼ਨ ਲੜਨ ਦਾ, ਲਾਇਸੈਂਸ ਨਹੀਂ ਉਹਦਾ ਬਣਦਾ। ਸਾਧ ਸੰਗਤ 18 ਸਾਲ ਤੋਂ ਉਮਰ ਘੱਟ ਹੈ, ਇਹ ਗੁਰੂ ਦੇ ਘਰ ਦੀ ਵਡਿਆਈ ਹੈ, ਇੱਥੇ ਦੁਨੀਆਂ ਦਾ ਕੋਈ ਗਿਆਨ ਕੰਮ ਨਹੀਂ ਕਰਦਾ, ਇਸ ਘਰ ਦੇ ਸਾਧ ਸੰਗਤ 5 ਸਾਲ ਦੀ ਉਮਰ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣ ਜਾਂਦੇ। ਇੱਥੇ ਇਕੱਲੇ ਸਰੀਰ ਦੀ ਨਹੀਂ,
ਇੱਥੇ ਜੋਤ ਨਹੀਂ ਵਡਿਆਈ ਹੈ। ਗੁਰੂ ਨੂੰ ਇਕੱਲੇ ਬਾਹਰੀ ਸਰੀਰ ਨਾਲ ਤੁਸੀਂ ਵਿਆਖਿਆ ਨਹੀਂ ਕਰ ਸਕਦੇ। ਇੱਕ ਉਦਾਹਰਨ ਤੁਹਾਡੇ ਜ਼ਿੰਦਗੀ ਵਿੱਚ ਪਕੜ ਵਿੱਚ ਰਹਿ ਗਈ, ਮਾਂ ਤਾਂ ਤੋਤਲਾ ਨਹੀਂ ਨਾ ਬੋਲਦੀ, ਉਹਦੀ ਉਮਰ ਤਾਂ 25-28 ਸਾਲ ਦੀ ਹੁੰਦੀ ਹੈ, ਉਹ ਤੇ ਬਿਲਕੁਲ ਸ਼ੁੱਧ ਸ਼ਬਦਾਂ ਵਿੱਚ ਸ਼ਬਦ ਸੋਚ ਬੋਲ ਕੇ ਬੋਲਦੀ ਹੈ। ਪਰ ਤੁਸੀਂ ਕਦੇ ਵੇਖਿਓ ਭੈਣਾਂ ਮਾਵਾਂ ਬੈਠੀਆਂ ਨੇ ਨਿੱਕੇ ਜਿਹੇ ਬੱਚੇ ਨੂੰ ਉਹ ਬੋਲਣਾ ਸਿਖਾਉਂਦੀ ਹੈ ਤੇ ਤੋਤਲਾ ਬੋਲਦੀ ਹੈ, ਤੋਤਲੀ ਭਾਸ਼ਾ ਵਿੱਚ ਬੱਚੇ ਨਾਲ ਗੱਲਾਂ ਕਰਦੀ ਹੈ, ਕਿਉਂ? ਉਹਨੂੰ ਬੋਲਣਾ ਸਿਖਾਉਣਾ। ਸਾਧ ਸੰਗਤ ਗੁਰੂ ਨੂੰ ਸਰੀਰ ਵਿਅਕਤੀ ਨਾਲ ਇਕੱਲਾ ਸਮਝ ਲਿਓ, ਸਰੀਰ ਵਿੱਚ ਵਰਤ ਕੇ ਸਾਨੂੰ ਕਹਾਲ ਪੁਰਖ ਵੱਲ ਜੋੜਿਆ, ਪਰ ਸਾਧ ਸੰਗਤ ਗੁਰੂ ਗੁਰ ਪਰਮੇਸ਼ਰ ਹੈ, ਗੁਰੂ ਸਾਡੇ ਵੱਲ ਨਹੀਂ ਸਰੀਰਕ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 9 ਸਾਲ ਦੀ ਉਮਰ ਵਿੱਚ ਅੱਜ ਦੇ ਦਿਨ ਗੁਰਦਨ ਗੱਦੀ ਪ੍ਰਾਪਤ ਹੋਈ, ਜਿਹਨਾਂ ਦੇ ਸ਼ੰਕੇ ਸਨ ਉਹ ਪਾਤਸ਼ਾਹ ਨੇ ਦੂਰ ਕਰ ਦਿੱਤੇ। ਦਾਤਾ ਉਹੀਓ ਹੈ ਜਿਹਦੇ ਦਰਬਾਰ ਵਿੱਚ ਕਦੇ ਕਸ਼ਮੀਰੀ ਪੰਡਿਤ ਆ ਕੇ ਪੁਕਾਰ ਕਰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਬਾਂਹ ਪਕੜ ਲੈਂਦੇ ਨੇ, ਇੰਨੀ ਗੱਲ ਕਹਿੰਦੇ ਨੇ ਪੰਡਿਤ ਜੀ ਬਸ ਹੁਣ ਇੱਕ ਗੱਲ ਯਾਦ ਰੱਖਿਓ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਵਾਹਾਂ ਜਿਹਨਾਂ ਦੀ ਪੱਪੜੀਏ ਸਿਰ ਬੀਜੇ ਵਾਹ ਨਾ ਛੋੜੀਏ। 10ਵੇਂ ਪਾਤਸ਼ਾਹ ਤੇ ਜਿਹਨਾਂ ਨੂੰ ਸ਼ੰਕਾ ਸੀ ਨਾ ਕਿ ਸਾਹਿਬ ਸਦਾ ਹੀ ਨਵੇਂ ਤੇ ਉਹਦੇ ਦਾਤ ਦਰ ਤੋਂ ਮਿਲੀ ਹੋਈ ਦਾਤ ਜਿਹਨੂੰ ਦਰਤਾ ਵੰਡਦਾ ਉਹਨੂੰ ਰਾਜਾ ਬਣਾ ਦਿੰਦਾ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਗਰੀਬ ਜਿਹਾ ਸੱਜਣ ਆਇਆ, ਕੱਪੜੇ ਤੇ ਮੈਲੇ ਨੂੰ ਵੇਖਿਓ ਦਾਤਾ ਕਿੰਨਾ ਵੱਡਾ। ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀ ਦਰਬਾਰ ਕਦੋਂ ਲਾਉਂਦੇ ਨੇ? ਇੱਕ ਨੇ ਪੁੱਛਿਆ ਤੂੰ ਕੀ ਲੈਣਾ ਬਈ? ਆਂਦਾ ਜੀ ਮੈਂ ਕੋਈ ਕਵੀ ਨਹੀਂ ਛੋਟਾ ਜਿਹਾ। ਤੇ ਉਹ ਸਿੱਖ ਨੇ ਕਿਹਾ ਤੇਰੇ ਕੱਪੜੇ ਕਵੀਆਂ ਵਾਲੇ ਨੇ, ਦੇਖਣ ਤੋਂ ਤੂੰ ਕੋਈ ਭਿਖਾਰੀ ਜਾਪਣਾ, ਤੇਰੇ ਕੱਪੜੇ ਕਵੀਆਂ ਵਾਲੇ ਨਹੀਂ, ਕੱਪੜਿਆਂ ਕਰਕੇ ਤਾਂ ਤੂੰ ਕੋਈ ਭਿਖਾਰੀ ਲੱਗਦਾ ਹੈ। ਸਾਧ ਸੰਗਤ ਮਨ ਮਾਯੂਸ ਹੋਇਆ ਪਰ ਅੰਦਰੋਂ ਆਸਰਾ ਛੱਡੀ। ਇੰਨੇ ਨੂੰ ਇੱਕ ਸਿੱਖ ਹੋਰ ਮਿਲ ਪਿਆ, ਉਹਨੇ ਤੁਹਾਡੇ ਅੰਦਰ ਦੇ ਦੁੱਖ ਦੇ ਜ਼ਖਮਾਂ ਉੱਤੇ ਮੱਲਮ ਲਾ ਦਿੱਤੀ। ਇੰਨੀ ਗੱਲ ਕਹਿ ਕੇ ਉਦਾਸ ਨਾ ਹੋ, 10ਵੇਂ ਪਾਤਸ਼ਾਹ ਬੜੇ ਵੱਡੇ ਦਾਦੇ ਨੇ, ਸ਼ਾਮੀ ਦਰਬਾਰ ਲੱਗਦੇ ਨੇ, ਆ ਜਾਓ ਸ਼ਾਮੀ ਦਰਬਾਰ ਵਿੱਚ। ਇੱਕ ਬੇਨਤੀ ਵੀ ਇੱਥੇ ਰੁੱਕ ਕਰਨ ਦਾ ਸਾਧ ਸੰਗਤ ਯਾਦ ਰੱਖੋ, ਇਹ ਗੁਰੂ ਦੇ ਦਰਬਾਰ ਦੀ ਇੱਕ ਵਡਿਆਈ ਇੱਕ ਕਲਾ ਹੈ। ਪਹਿਲਾਂ ਤੁਹਾਨੂੰ ਹੋ ਸਕਦਾ ਏਦਾਂ ਦਾ ਇਨਸਾਨ ਮਿਲੇ ਜਿਹਦੀ ਗੱਲ ਕਰਕੇ ਤੁਹਾਡਾ ਮਨ ਬਲੂੰਦਰਿਆ ਜਾਏ, ਤੁਸੀਂ ਕਹੋਗੇ ਇਹ ਵੀ ਕੋਈ ਪ੍ਰਬੰਧ ਹੈ, ਇਹ ਵੀ ਕੋਈ ਸੇਵਾ, ਗੁਰੂ ਦੇ ਦਰ ਤੇ ਬੰਦੇ ਕੀ ਕਰ ਰਹੇ ਨੇ। ਸਾਧ ਸੰਗਤ ਉਹ ਕਈ ਵਾਰ ਉਹਦੀ ਝਿੜਕ ਤੁਹਾਡੇ ਮਨ ਨੂੰ ਦੁਖੀ ਕਰ ਸਕਦੀ ਹੈ, ਪਰ ਇੱਕ ਬੇਨਤੀ ਹੱਥ ਜੋੜ ਕੇ ਸਮਝਿਓ, ਉਹਦੀ ਝਿੜਕ ਨੂੰ ਝਿੜਕ ਨਾ ਸਮਝਿਓ, ਉਹਨੂੰ ਮਾਇਆ ਸਮਝ ਕੇ ਨਿੰਦਿਆ ਨਾ ਕਰਿਓ, ਗੁਰੂ ਤੇ ਵਿਸ਼ਵਾਸ ਰੱਖ ਕੇ ਅੱਗੇ ਤੁਰਦੇ। ਮੇਰਾ ਵਿਸ਼ਵਾਸ ਹੈ ਜਦੋਂ ਕੋਈ ਭਾਵਨਾ ਨਾਲ ਗੁਰੂ ਵੱਲ ਤੁਰਦਾ, ਗੁਰੂ ਉਹਨੂੰ ਗੱਲ ਨਾਲ ਜ਼ਰੂਰ ਬਣਦਾ। ਜੇ ਆਪਾਂ ਨਿੰਦਿਆ ਕਰਨ ਲੱਗ ਜਾਈਏ ਨਾ, ਆਹ ਵੀ ਠੀਕ ਨਹੀਂ, ਆਹ ਵੀ ਠੀਕ ਨਹੀਂ, ਆਹ ਵੀ ਠੀਕ ਨਹੀਂ, ਸਾਧ ਸੰਗਤ ਸਾਡਾ ਸੁਭਾਅ ਆਪਾਂ ਮਾੜੀਆਂ ਚੀਜ਼ਾਂ ਵੇਖ ਕੇ ਨਹੀਂ ਜਾਂਦਾ। ਕਈ ਵਾਰ ਤੁਹਾਨੂੰ ਦਰਬਾਰ ਸਾਹਿਬ ਆਉਂਦੇ ਹੋ, ਸੇਵਾਦਾਰ ਕਹਿੰਦਾ ਇੱਧਰ ਨਹੀਂ ਇੱਧਰ ਜਾਓ, ਮੈਂ ਅੱਗੇ ਵੀ ਬੇਨਤੀ ਕੀਤੀ, ਉਹਨੂੰ ਇਕੱਲਾ ਸਰੀਰ ਸਮਝ ਕੇ ਗੁੱਸਾ ਨਾ ਕਰਿਓ, ਇੰਜ ਸਮਝਿਓ ਮੈਨੂੰ ਗੁਰੂ ਰਾਮਦਾਸ ਸਾਹਿਬ ਨੇ ਹੁਕਮ ਕੀਤਾ ਇੱਧਰੋਂ ਘੁੰਮ ਕੇ ਆ, ਜਾਂ ਭਾਵਨਾ ਨਾਲ ਤੁਰ ਜਾਈ। ਮੇਰਾ ਵਿਸ਼ਵਾਸ ਹੈ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਤੈਨੂੰ ਦਰਸ਼ਨ ਹੋ ਜਾਣਗੇ। ਤੂੰ ਭਾਵਨਾ ਨਾਲ ਤਾਂ ਤੁਰ, ਜੇ ਫਿਰ ਸਰੀਰ ਦਿਸਣ ਗਏ, ਇੱਥੇ ਗੁਰੂ ਰਾਮਦਾਸ ਸਾਹਿਬ ਤੈਨੂੰ ਨਜ਼ਰ ਨਹੀਂ ਆਉਣਗੇ। ਇੰਨਾ ਕੋਈ ਸਮਝਣ ਦੀ ਲੋੜ ਹੈ। ਜਦੋਂ ਉਹ ਸਿੱਖ ਨੇ ਪਹਿਲਾਂ ਇਸ ਤਰ੍ਹਾਂ ਕਿਹਾ ਤੂੰ ਕੀ ਲੈਣਾ, ਉਹ ਭਾਵਨਾ ਨੂੰ ਅੱਗੇ ਤੁਰ ਪਿਆ, ਨਹੀਂ ਗੁਰੂ ਨਹੀਂ ਇਸ ਤਰ੍ਹਾਂ ਦਾ ਹੋ ਸਕਦਾ। ਇੰਨੇ ਨੂੰ ਇੱਕ ਸਿੱਖ ਨੇ ਪਿਆਰ ਨਾਲ ਮੱਲਣ ਲਾ ਦਿੱਤੀ ਬੋਲਾਂ ਦੀ, ਕਹਿੰਦਾ ਕੋਈ ਗੱਲ ਨੀ, ਰਾਸ ਨਾ ਹੋ, ਦੀਵਾਨ ਲੱਗਦਾ ਸ਼ਾਮ ਨੂੰ ਆ ਜਾਈ। ਦਰਬਾਰ ਚ ਗਿਆ, ਭਾਵਨਾ ਨਾਲ ਤੁਰਿਆ ਕਿ ਵੇਖੋ ਗੁਰੂ ਕੀ ਕਰਦਾ, ਨਮਸਕਾਰ ਕੀਤੀ। 10ਵੇਂ ਪਾਤਸ਼ਾਹ ਦੀ ਪਹਿਲੀ ਦ੍ਰਿਸ਼ਟੀ ਉਹਦੇ ਤੇ ਪੈ ਗਈ। ਪਾਤਸ਼ਾਹ ਕਹਿੰਦੇ ਤੁਸੀਂ ਕਿੱਥੋਂ ਆਏ ਹੋ? ਗੁਰੂ ਪਿੱਛੇ ਚੁੱਕ ਕੇ ਅੱਗੇ ਬਿਠਾ ਲੈਂਦਾ, ਪਾਸ਼ਨ ਕਰੋਧ ਦਗਣੀ ਔਰ ਨਿਰਾਸਨ ਆਸ ਪੂਰਨ ਹੈ, ਤੂੰ ਭਾਵਨਾ ਨਾਲ ਆ, ਗੁਰੂ ਅੱਗੇ ਬਿਠਾ ਸਕਦੇ, ਬੇਟਾ ਅੱਗੇ ਆ ਜਾਓ, ਤੁਸੀਂ ਕਿੱਥੋਂ ਆਏ ਹੋ? ਉਹਨੇ ਕਿਹਾ ਜੀ ਮੈਂ ਕਟੌਤ ਰਿਆਸਤ ਤੋਂ ਆਇਆ ਜੀ। ਤੁਹਾਡਾ ਨਾਮ ਕੀ ਹੈ? ਤਾਂ ਗਰੀਬ ਸੱਜਣ ਕਹਿੰਦਾ ਜੀ ਗਰੀਬਾਂ ਮੱਕਾ ਦਾ ਨਾਮ ਹੈ, ਨਾਮ ਤੇ ਮਹਾਰਾਜ ਅਮੀਰਾਂ ਦਾ ਹੁੰਦਾ, ਗਰੀਬੀ ਚ ਨਾਮ ਵਿਗੜ ਜਾਣ। 10ਵੇਂ ਪਾਤਸ਼ਾਹ ਬੜੇ ਪਿਆਰ ਵਿੱਚ ਮੁਸਕਰਾਏ, ਇਹਨੇ ਬੜੇ ਵਿਅੰਗਤ ਕਿਹਾ ਔਰ ਸੱਚ ਕਿਹਾ, ਗਰੀਬੀ ਚ ਨਾਮ ਵਿਗੜ ਜਾਂਦੇ। ਪਾਤਸ਼ਾਹ ਕਹਿ ਵੀ ਕੋਈ ਨਾ ਕੋਈ ਤੁਹਾਡੇ ਮਨ ਤੋਂ ਨਾਮ ਰੱਖਿਆ ਹੋਣਾ, ਉਹ ਦੱਸੋ।
ਤਾਂ ਉਹ ਹੱਥ ਜੋੜ ਕੇ ਕਹਿੰਦੇ ਵੀ ਮਾਂ ਪਿਓ ਨੇ ਨਾਮ ਰੱਖਿਆ ਸੀ ਹੰਸ ਰਾਮ, ਪਰ ਮਹਾਰਾਜ ਮੈਂ ਕਦੇ ਹੰਸ ਰਾਮ ਸੁਣਿਆ ਨਹੀਂ ਕੰਨਾਂ ਨਾਲ, ਮੈਨੂੰ ਲੋਕ ਹੰਸੋ ਕਹਿੰਦੇ ਨੇ ਜਦੋਂ ਤੋਂ ਸੁਰਤ ਸੰਭਾਲੀ ਹੈ, ਉਹ ਹੰਸੋ ਕਰਤਾ ਸੁਣਾ ਦੇ ਕੋਈ, ਕਹਿੰਦੇ ਮਹਾਰਾਜ ਹੰਸੋ ਤੇ ਸੁਣਿਆ ਹੰਸ ਰਾਮ, ਅੱਜ ਤੱਕ ਕਿਸੇ ਨੇ ਮੈਨੂੰ ਨਾਮ ਲੱਗੇ ਨਹੀਂ ਪੁਕਾਰਿਆ, ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਬਦਲ ਵਰਗੀ ਕਿਹਾ, ਕਹਿੰਦੇ ਕਵੀ ਹੰਸ ਰਾਮ ਜੀ ਸੁਣਾਓ ਫਿਰ ਕੋਈ ਕਵਿਤਾ, ਉਹਦੀ ਅੱਖਾਂ ਭਰ ਰਹੀਆਂ, ਵਾਹ ਦੀਨ ਦਿੱਲੀ ਦੇ ਪਾਤਸ਼ਾਹ ਮੈਨੂੰ ਕਿਸੇ ਹੰਸ ਰਾਮ ਨਹੀਂ ਕਿਹਾ, ਤੁਸੀਂ ਕਵੀ ਹੰਸ ਰਾਮ ਜੀ ਕਹਿੰਦੇ, ਉਹਨੇ ਕਵਿਤਾ ਸੁਣਾਈ, ਪਾਤਸ਼ਾਹ ਕਹਿੰਦੇ ਹੋਰ ਸੁਣਾ, ਉਹਨੇ ਕੁਰਬਾਈ ਹੋਰ ਸੁਣਾਈ, ਇੱਕ ਕਵਿਤ ਹੋਰ ਸੁਣਾਇਆ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਕੋਲੋਂ ਸੁਣਦੇ ਰਹੇ, ਜਦੋਂ ਸਵਾ ਘੰਟਾ ਗੁਜ਼ਰ ਗਿਆ, ਪਾਤਸ਼ਾਹ ਨੇ ਕਿਸੇ ਹੋਰ ਕਵੀ ਤੋਂ ਨਾ ਸੁਣਿਆ, ਅੱਜ ਉਹਦੇ ਕੋਲੋਂ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦਾ ਤਾਰ ਬੋਲੇ, ਕਹਿੰਦੇ ਖਜ਼ਾਨਚੀ ਨੂੰ ਬੁਲਾਓ, ਖਜ਼ਾਨਚੀ ਨੂੰ ਸੱਦਿਆ, ਕਹਿੰਦੇ ਖਜ਼ਾਨਚੀ ਜੀ ਖਜ਼ਾਨੇ 'ਚ ਵੇਖੋ ਮਾਇਆ ਕਿੰਨੀ ਹੈ, ਉਹਨੇ ਕਿਹਾ 7 ਵਜਨ, ਵੇਖ ਕੇ ਆ ਕੇ ਕਿਹਾ ਮਹਾਰਾਜ 18,000 ਰਜਰਪਣ ਖਜ਼ਾਨੇ 'ਚ ਪਏ ਹੈ, ਦਸਵੇਂ ਪਾਤਸ਼ਾਹ ਬੋਲੇ ਖਜ਼ਾਨਾ ਖਾਲੀ ਕਰ ਦਿਓ, ਸਾਰਾ ਹੀ ਖਜ਼ਾਨਾ ਕਵੀ ਹੰਸ ਰਾਮ ਜੀ ਨੂੰ ਦੇ ਦਿਓ, ਉਹਦੀ ਅੱਖਾਂ ਭਰ ਰਹੀਆਂ, ਮਹਾਰਾਜ 2-4 ਮੋਹਰਾਂ ਦੇ ਦਿਓ, ਮੇਰਾ ਜੀਵਨ ਲੰਘ ਜਾਣਾ, ਮੈਂ ਕੀ ਕਰਨਾ ਖਜ਼ਾਨਾ, ਪਾਤਸ਼ਾਹ ਬੋਲੇ ਨਹੀਂ ਤੈਨੂੰ ਰਾਜਾ ਬਣਾਉਣਾ, ਹਜ਼ੂਰ ਨੇ ਪੂਰਾ ਖਜ਼ਾਨਾ ਉਹਦਾ ਲੱਭ ਦਿੱਤਾ, ਕੋਈ ਖਜ਼ਾਨਾ ਲੱਭ ਕੇ ਉਹਦੇ ਪਿੰਡ ਕੱਲਿਆ, 11 ਸਿੱਖ ਕੱਲੇ, ਕਿਹਾ ਇਹਦਾ ਮਹਿਲ ਘਰ ਬਣਾ ਕੇ ਆਉਣਾ, ਇਹਦਾ ਘਰ ਮਹਿਲ ਵਰਗਾ ਹੋਵੇ, ਦੁਨੀਆ ਵੇਖੇ ਕਵੀ ਹੰਸ ਰਾਮ ਜੀ ਜਾ ਰਹੇ ਨੇ, ਇਹਨੂੰ ਰਾਜਾ ਬਣਾਉਣਾ, ਜਦੋਂ ਤੁਰਨ ਲੱਗੇ ਨਾ, ਪਾਤਸ਼ਾਹ ਨੇ ਖਜ਼ਾਨਚੀ ਨੂੰ ਕਿਹਾ ਜੀ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਇੱਕ, ਹਾਂ ਮਹਾਰਾਜ, ਕਹਿੰਦੇ ਹਾਥੀ ਵੀ ਕਵੀ ਹੰਸ ਰਾਮ ਜੀ ਨੂੰ ਦੇ ਦਿਓ, ਰਾਜੇ ਹਾਥੀਆਂ ਤੇ ਆਉਂਦੇ ਜਾਂਦੇ ਚੰਗੇ ਲੱਗਦੇ, ਜਦੋਂ ਪਾਤਸ਼ਾਹ ਪਾਲਕੀ ਸਜਾ ਕੇ ਹਾਥੀ ਤੇ ਬਿਠਾਉਣ ਲੱਗੇ, ਇਹ ਬੰਦਾ ਯਾਰੋ ਯਾਰ ਰੋ ਪਿਆ, ਹਜ਼ੂਰ ਨੇ ਕਿਹਾ ਹੁਣ ਕਿਉਂ ਰੋਂਦੇ ਹੋ, ਇੱਕ ਗੱਲ ਬੜੀ ਕਮਾਲ ਦੀ ਹੈ, ਆ ਜ਼ਰੂਰ ਅਰਦਾਸ ਕਰਿਓ, ਉਹ ਕਵੀ ਹੰਸ ਰਾਮ ਰੋ ਪਿਆ, ਹਜ਼ੂਰ ਕਹਿੰਦੇ ਨੇ ਹੁਣ ਕਿਉਂ ਰੋਂਦੇ ਹੋ, ਤੁਸੀਂ ਤਾਂ ਰਾਜੇ ਬਣ ਗਏ, ਹੱਥ ਜੋੜ ਕਹਿੰਦਾ ਮਹਾਰਾਜ ਇੱਕ ਚੀਜ਼ ਮੈਂ ਮੰਗਣੀ ਹੈ, ਪਾਤਸ਼ਾਹ ਨੇ ਕਿਹਾ ਮੰਗ ਕੀ ਮੰਗਦਾ, ਜਿਹੜੇ ਕੋਲ ਖਲੋਤੇ ਹੋ ਕਹਿੰਦੇ ਹੁਣ ਕੀ ਰਹਿ ਗਿਆ, ਸਭ ਕੁਝ ਤੇ ਮਿਲ ਗਿਆ, ਦੁਨੀਆਂ ਦੀ ਨਜ਼ਰ ਵਿੱਚ ਪੈਸਾ ਧਨ ਦੌਲਤ ਗੱਡੀਆਂ ਸਭ ਕੁਝ, ਪਰ ਸਾਧ ਸੰਗਤ ਗੁਰੂ ਦੀ ਨਜ਼ਰ ਵਿੱਚ ਸਭ ਕੁਝ ਨਹੀਂ, ਉਹ ਪਿਆਰ ਵਾਲੇ ਨੇ ਕਹਿ ਦੋ ਕੁਝ ਮੰਗਣਾ, ਹਜ਼ੂਰ ਨੇ ਕਿਹਾ ਮੰਗੋ, ਉਹ ਕਹਿੰਦਾ ਜੀ ਖਜ਼ਾਨਾ ਮੈਂ ਮੰਗਿਆ ਨਹੀਂ, ਤੁਸੀਂ ਆਪੇ ਹੀ ਦਿੱਤਾ ਹੈ, ਹਾਥੀ ਮੈਂ ਮੰਗਿਆ ਨਹੀਂ, ਮਹਾਰਾਜ ਤੁਸੀਂ ਆਪੇ ਹੀ ਦਿੱਤਾ, ਹੇ ਗਰੀਬ ਨਵਾਬ ਇੱਕ ਕਿਰਪਾ ਕਰੋ, ਹੁਣ ਮੈਂ ਕੁਝ ਮੰਗ ਕੇ ਲੈਣਾ, ਮੰਗਣਾ ਇਹ ਹੈ ਦਸਵੇਂ ਪਾਤਸ਼ਾਹ, ਬਸ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਦਸਵੇਂ ਪਾਤਸ਼ਾਹ ਨੇ ਘੁੱਟ ਕੇ ਗੱਲ ਨਾਲ ਲਾ ਲਿਆ, ਇੱਕ ਬਚਨ ਕਿਹਾ ਕਵੀ ਹੰਸ ਰਾਮ ਜੀ ਜਾਓ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਦਿਓ, ਤੁਹਾਨੂੰ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਵੀ ਮਿਲ ਜਾਏਗੀ, ਸਾਧ ਸੰਗਤ ਸਿੱਖ ਕੋਲ ਪੈਸਾ ਧਨ ਦੌਲਤ ਹਾਥੀ ਘੋੜੇ ਕਾਰਨ ਸਭ ਕੁਝ ਚਾਹੀਦਾ, ਪਰ ਕਦੇ ਜ਼ਿੰਦਗੀ 'ਚ ਨਾ ਭੁੱਲ ਜਾਓ ਗੁਰੂ ਦੇ ਚਰਨਾਂ 'ਚੋਂ ਥਾਂ ਵੀ ਮੰਗਣੀ ਹੈ, ਉਹ ਸਿੱਖਾਂ ਗੁਰੂ ਕੋਲੋਂ ਚਰਨਾਂ 'ਚ ਥਾਂ ਮੰਗ ਲਈ, ਜਿਹਨੂੰ ਪਾਤਸ਼ਾਹ ਨੇ ਸਿੱਖੀ ਬਖਸ਼ ਦਿੱਤੀ ਉਹਨੂੰ ਥਾਂ ਵੀ ਚਰਨਾਂ 'ਚ ਦੇ ਦਿੰਦੇ ਨੇ, ਇਸ ਲਈ ਸਿੱਖੀ ਜ਼ਰੂਰ ਮੰਗੋ, ਅੱਜ 10ਵੇਂ ਪਾਤਸ਼ਾਹ ਦਾ ਗੁਰਤਾ ਗੁਰਦੀ ਪੁਰਬ ਹੈ, ਪਾਤਸ਼ਾਹ ਦੇ ਚਰਨਾਂ ਵਿੱਚੋਂ ਸਿੱਖੀ ਮੰਗਣੀ, ਪਾਤਸ਼ਾਹ ਕਿਰਪਾ ਕਰਿਓ, ਪਦਾਰਥ ਵੀ ਦੁਨੀਆਂ ਵਿੱਚ ਚਾਹੀਦੇ ਨੇ, ਪਰ ਆਪਣੇ ਚਰਨਾਂ ਦਾ ਪਿਆਰ ਜ਼ਰੂਰ ਬਖਸ਼ਿਓ, ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਇੱਕ ਕੋਲੋਂ ਮੰਗ ਭਾਈ ਅਗਰ ਨਾ ਜਨ ਚੋਂ ਕੋਈ ਹੋਰ, ਦੂਜਾ ਕੋਈ ਨਹੀਂ, ਉਹਦੇ ਨਾਮ ਤੋਂ ਸਦਾ ਕੁਰਬਾਨ ਜਾਇਆ ਕਰ, ਬਿਨ ਬਿਨ ਚੁੱਕ ਚੁੱਕ ਸਦਾ ਹਰ ਪਗ ਖਿਲ ਖਿਲ ਉੱਤੋਂ ਬਲਿਹਾਰ ਜਾਇਆ ਕਰ,
ਨਾਨਕ ਪਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ,
ਦਾਸ ਨਾਨਕ ਉਹਦਾ ਸੇਵਕ ਹੈ, ਅਰਦਾਸ ਕਰ ਕਿਹਦਾ, ਜਿਹੜਾ ਇੱਕ ਦਾਤਾ ਸਾਰੀ ਸ੍ਰਿਸ਼ਟੀ ਦਾ ਸਾਹਿਬ ਮਾਲਕ ਹੈ, ਉਹਦੇ ਨਾਮ ਤੋਂ ਉਸ ਦਾਤੇ ਤੋਂ ਸਦਾ ਹੀ ਉਸ ਦਾਤੇ ਤੋਂ ਬਿੰਦ ਬਿੰਦ ਚੁੱਕ ਚੁੱਕ ਭਾਵ ਖਿੰਨ ਖਿੰਨ ਉਸ ਤੋਂ ਬਲਿਹਾਰ ਜਾਇਆ ਕਰ,
ਵਾਹਿਗੁਰੂ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁੱਕ ਚੁੱਕ ਹੋਏ,
ਬੜੀ ਗੱਲ ਕਮਾਲ ਦੀ ਹੈ, ਸਾਹਿਬ ਤੋਂ ਵੀ ਬਲਿਹਾਰ ਹੈ, ਤੇ ਆਖਰੀ ਹੁਣ ਤੁਹਾਨੂੰ ਕੀ ਅੱਗੇ ਜਿਹੜੀ ਰਹਾਓ ਅਖੀਰ ਤੱਕ ਨਾ ਚਾਰ ਬੰਦ ਪੂਰੇ ਹੋਣ ਤੋਂ ਬਾਅਦ ਉੱਥੇ ਲਿਖ ਗਿਆ ਅੱਗੇ ਸਾਹਿਬ ਤੇਰੇ ਨਾਮ ਵਿਟਹੁ, ਸਾਹਿਬ ਤੋਂ ਵੀ ਉਹਦੇ ਨਾਮ ਤੋਂ ਬਲਿਹਾਰ ਜਾਇਆ ਕਰ, ਖਿਲ ਖਿਲ ਉਹਦੇ ਨਾਮ ਤੋਂ ਬਲਿਹਾਰ ਜਾ,
پل پل وہ نام تو بلحار گیا. کیوں؟ صاحب نالوں وڈا صاحب دا نام ہے جنوں جب جب کے صاحب نال ملی دے سچا صاحب ساچ نہ وہ اکال پورک واہگرو بھی سچا ہے وہ دا نام بھی بڑا وڈا صاحب اچا تھان اچے اوپر اچا نہ داتے صاحب نالوں بھی اچا وہ نام ہے جنوں جب کے صاحب دے نال ملی دے. اس لیے آخری پنکتی صاحب نے کہا صاحب تیرے نام بٹو بن جم چک چک ہوئے. ایک بار پیار نال ایک پنکتی کہیے پھر سماپتی ہے سارے پیار میں جگو ہوں پر
صاحب آپ